ਸਿਰ ਮੋਰ ਰਤਨ ਸਾਹਿਬ ਭਾਈ ਦਇਆ ਸਿੰਘ ਜੀ। ਲਾਹੌਰ ਸ਼ਹਿਰ ਮੁੜ ਤੋਂ ਹੀ ਸਿੱਖੀ ਦਾ ਕੇਂਦਰ ਰਿਹਾ ਹੈ। ਸਤਿਗੁਰੂ ਜੀ ਨੇ ਇਸ ਨੂੰ ਕਿਸੇ ਸਮੇਂ ਭਾਵੇਂ ਕਤਲਾਮ ਹੋਣ ਕਾਰਨ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਕਿਹਾ ਸੀ, ਪਰ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਇੱਥੇ ਸਿੱਖੀ ਦੀ ਤਦੋਂ ਕਮੀ ਸੀ। ਭਾਈ ਤਾਰੇ ਦੀ ਕਥਾ ਦਾ ਸੰਬੰਧ ਸਾਫ ਹੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਆਦਰਸ਼ ਨਾਲ ਸੀ, ਜਿਸ ਨੇ ਬਾਬਰ ਦੇ ਹੁਕਮ ਦੀ ਉਲੰਘਣਾ ਕਰਕੇ ਅੱਗ ਤੇ ਪਾਣੀ ਦੇ ਛਿੱਟੇ ਦਿੱਤੇ ਸਨ ਤੇ ਬਾਬਰ ਦੀਆਂ ਜਾਬਰ ਦੇ ਜਰਵਾਣੀਆਂ ਫੌਜਾਂ ਨੇ ਭਾਈ ਤਾਰੇ ਨੂੰ ਚੁੱਕ ਕੇ ਅੱਗ ਵਿੱਚ ਸੁੱਟ ਦਿੱਤਾ ਸੀ। ਪਰ ਇਸ ਤੋਂ ਪਿੱਛੋਂ ਲੋਕ ਬਗਾਵਤ ਤੇ ਉਤਰ ਆਏ ਤੇ ਸਾਰੇ ਸ਼ਹਿਰ ਨੇ ਹੀ ਅੱਗ ਬੁਝਾ ਦਿੱਤੀ ਸੀ। ਇੱਥੇ ਦੇ ਭਾਈ ਭਗੀਰਥ ਨੇ ਸੰਗਲਾ ਦੀਪ ਟਾਪੂ ਵਿੱਚ ਇਕਾਦਸ਼ੀ ਦਾ ਵਰਤ ਨਾ ਰੱਖ ਕੇ ਰਾਜੇ ਦੀ ਆਗਿਆ ਦੀ ਉਲੰਘਣਾ ਕੀਤੀ ਤੇ ਰਾਜੇ ਨੂੰ ਦੱਸਿਆ ਸੀ ਕਿ ਸਿੱਖ ਸਦਾ ਹੀ ਵਰਤ ਰੱਖਦਾ ਹੈ, ਕਿਉਂਕਿ ਉਹ ਸੰਜਮੀ, ਸੰਤੋਖੀ, ਸਤੀ ਤੇ ਤਪੀ ਹੈ। ਅਨਾਜ ਉਹ ਲੋੜ ਤੋਂ ਵੱਧ ਨਹੀਂ ਖਾਂਦਾ, ਖੁਰਾਕ ਐਸੀ ਕਦੇ ਵੀ ਨਹੀਂ ਖਾਂਦਾ ਜੋ ਮੈਦੇ ਅੰਦਰ ਅਗਨੀ ਪੈਦਾ ਕਰੇ ਤੇ ਦਿਮਾਗੀ ਤਵਾਜਨ ਨੂੰ ਵਿਗਾੜ ਦੇਵੇ। ਕਪੜਾ ਕੇਵਲ ਸਰੀਰ ਢੱਕਣ ਹਿਤ ਪਹਿਨਦਾ ਹੈ, ਉਸ ਦੀ ਭੜਕਣ ਜੇਕਰ ਸਰੀਰ ਅੰਦਰ ਵਿਕਾਰ ਤੇ ਦੋਸ਼ ਪੈਦਾ ਕਰੇ, ਸਿੱਖੀ ਉਸ ਦਾ ਨਿਸ਼ੇਧ ਕਰਦੀ ਹੈ। ਕੋਈ ਪ੍ਰਕਾਸ਼ ਤੇ ਗਿਆਨ ਸਾਨੂੰ ਬਾਹਰੋਂ ਨਹੀਂ, ਸਗੋਂ ਹਰ ਪ੍ਰਕਾਰ ਦਾ ਟਿਕਾਓ ਤੇ ਲਿਵ ਗਿਆਨ ਸਭੋ ਕੁਛ ਸਾਡੇ ਆਪਣੇ ਹੀ ਅੰਦਰ ਮੌਜੂਦ ਹੈ। ਇਸ ਲਈ ਤੁਸੀਂ ਜਦੋਂ ਵੀ ਅੰਦਰੋਂ ਖੋਜ ਕਰੋਗੇ, ਸੱਤ ਤੁਹਾਡੇ ਸਾਹਮਣੇ ਖੜਾ ਦਿਸੇਗਾ। ਸੋ ਇਸ ਲਾਹੌਰ ਦੇ ਵਸਨੀਕ ਭਾਈ ਮਨ ਸੁਖ ਦੇ ਗਿਆਨ, ਵਿਸ਼ਵਾਸ ਤੇ ਦ੍ਰਿੜਤਾ ਨੇ ਹੀ ਰਾਜਾ ਸ਼ਿਵਨਾਥ ਨੂੰ ਸਤਿਗੁਰ ਜੀ ਨਾਲ ਜੋੜਿਆ ਤੇ ਉਹ ਐਸਾ ਸ਼ਰਧਾਵਾਨ ਤੇ ਅਨਿੰਦ ਭਗਤ ਬਣਿਆ ਕਿ ਗੁਰਦੇਵ ਨੂੰ ਇਸ ਦੇ ਘਰ ਆਪ ਹੀ ਚੱਲ ਕੇ ਜਾਣਾ ਪਿਆ। ਲਾਹੌਰ ਦੇ ਸੰਗਤ ਦੇ ਹੀ ਪਿਆਰ ਅੰਦਰ ਭੇਜ ਕੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਭੇਜਿਆ ਤੇ ਫਿਰ ਉਹਨਾਂ ਦੇ ਪਿਆਰ ਨੇ ਆਪਣਾ ਰੂਪ ਸ਼ਬਦ ਹਜ਼ਾਰਿਆਂ ਦੇ ਰੂਪ ਵਿੱਚ ਲਾਹੌਰ ਹੀ ਉਚਾਰਨ ਹੋਇਆ। ਭਾਵ ਗੁਰੂ ਅਰਜਨ ਸਾਹਿਬ ਜੀ ਨੇ ਮਹਾਨ ਭਾਵ ਗਿਆਨ ਦਾ ਭੰਡਾਰ ਪਹਿਲੀ ਵਾਰ ਇਸੇ ਹੀ ਲਾਹੌਰ ਦੇ ਵਾਸੀ ਹੋਣ ਸਮੇਂ ਖੁੱਲਿਆ ਸੀ। ਸੋ ਲਾਹੌਰ ਸਦਾ ਹੀ ਸੰਤ ਸੇਵਾ, ਸਤਸੰਗ, ਸ਼ਰਧਾ ਭਗਤੀ ਤੇ ਗਿਆਨ ਭੰਡਾਰ ਅੰਦਰ ਮੁੱਢੀ ਰਿਹਾ ਹੈ। ਲਾਹੌਰ ਨੇ ਕਦੇ ਕਿਸੇ ਸਮੇਂ ਦੇਸ਼ ਤੇ ਕੌਮ ਦੀ ਦੌੜ ਅੰਦਰ ਪਿੱਛਾ ਨਹੀਂ ਦਿਖਾਇਆ। ਲਾਹੌਰ ਹਿੰਦ ਦੇ ਬਾਕੀ ਵੱਡੇ ਸ਼ਹਿਰਾਂ ਤੇ ਕਸਬਿਆਂ ਦੇ ਟਾਕਰੇ ਵਿੱਚ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਰਿਹਾ। ਭਾਈਚਾਰਕ, ਸਦਾਚਾਰਕ ਤੇ ਕੁਰਬਾਨੀ ਦੇ ਲਿਹਾਜ਼ ਨਾਲ ਵੀ ਇਹ ਸ਼ਹਿਰ ਕਦੇ ਨਹੀਂ ਪਛੜਿਆ। ਸੋ ਇਸੇ ਹੀ ਮਾਹੌਲ ਨੇ ਸਤਸੰਗ ਤੇ ਨਾਮਰਸ ਰੱਥੇ ਗੁਰਸਿੱਖ, ਜੋ ਪੁਰਾਣੇ ਸਤਿਗੁਰ ਜੀ ਦੇ ਸਮੇਂ ਤੋਂ ਹੀ ਸਤਿਗੁਰਾਂ ਨਾਲ ਜੁੜੇ ਹੋਏ ਸਨ, ਦੇ ਖਾਨਦਾਨ ਅੰਦਰ ਜੋ ਦੱਲੇ ਤੋਂ ਆ ਕੇ ਲਾਹੌਰ ਰਿਹਾ ਤੇ ਲੰਬੇ ਸਮੇਂ ਤੋਂ ਸਿੱਖੀ ਦਾ ਪੁਜਾਰੀ ਸੀ। ਦੰਪਤੀ ਭਾਈ ਸੁਧਾ ਦੇ ਘਰ ਦੇ ਮਾਈ ਦਿਆਲੀ ਜੀ ਦੀ ਕੁੱਕ, ਜੋ ਲਾਹੌਰ ਤੋਂ ਆਨੰਦਪੁਰ ਸਾਹਿਬ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਚਰਨਾਮ੍ਰਿਤ ਲੈ ਕੇ ਨਾਮ ਤਰੀਕ ਬਣੇ ਸਨ, ਇਨ੍ਹਾਂ ਅੰਦਰ ਭਗਤੀ ਤੇ ਨਾਮ ਦਾ ਨਿਵਾਸ ਸੀ। ਇਸੇ ਪਾਵਨ ਰੰਗ ਰੱਤੇ ਹੋਏ ਇਸ ਸੁਭਾਗ ਜੋੜੀ ਦੇ ਘਰ ਵਿਖੇ ਪਾਦਰੋਂ ਪ੍ਰਵਿਸ਼ਟਾਂ 11 ਸੰਵਤ 1711 ਨੂੰ ਇੱਕ ਸੁਭਾਗ ਬੱਚੇ ਨੇ ਜਨਮ ਲਿਆ। ਸਤਿਗੁਰ ਜੀ ਦੀ ਮਿਹਰ ਤੇ ਦਇਆ ਕਰਕੇ ਇਸ ਬੱਚੇ ਦਾ ਜਨਮ ਜਾਣ ਕੇ ਇਸ ਦਾ ਨਾਂ ਹੀ ਦਇਆ ਰਾਮ ਰੱਖਿਆ। ਦਇਆ ਰਾਮ ਜੀ ਨੇ ਸਿੱਖੀ ਦੇ ਨਾਮ ਬਾਣੀ ਦੀ ਫੁਹਾਰ ਵਗਦੇ ਚਸ਼ਮਿਆਂ ਅੰਦਰ ਇਸ਼ਨਾਨ ਕਰਦਿਆਂ ਤੇ ਕਈ ਵਾਰੀ ਬਚਪਨ ਵਿਖੇ ਹੀ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਕਰਦਿਆਂ ਬਚਪਨ ਗੁਜ਼ਾਰਿਆ। ਛੋਟੇ ਹੁੰਦਿਆਂ ਹੀ ਪਿਤਾ ਨੇ ਚਾਉਂ ਚਾਉਂ ਵਿੱਚ ਹੀ ਇਸ ਨੂੰ ਜਪਜੀ ਸਾਹਿਬ ਜੀ ਦਾ ਪਾਠ ਸਿਖਾਇਆ। ਫਿਰ ਜਰਾ ਹੋਸ਼ ਸੰਭਲੀ ਤਦ ਹੋਰ ਬਾਣੀਆਂ ਦੀ ਵਾਰੀ ਆਈ। ਹੌਲੀ ਹੌਲੀ ਭਾਈ ਦਇਆ ਰਾਮ ਧਰਮਸ਼ਾਲਾ ਦੇ ਗ੍ਰੰਥੀ ਦੀ ਸਦਭਾਵਨਾ ਸੇਵਾ ਦੀ ਸੰਸਥਾ ਪਕਾਉਂਦਾ ਰਿਹਾ। ਇਸ ਨੇ ਸਿੱਖ ਇਤਿਹਾਸ, ਜੋ ਉਸ ਜਾਮੇ ਤੱਕ ਕੋਈ ਖਾਸ ਲਿਖਤੀ ਨਹੀਂ ਸਗੋਂ ਪੂਰਨ ਤੌਰ ਪਰ ਇੱਕ ਤਰ੍ਹਾਂ ਨਾਲ ਲੋਕ ਕਥਾਵਾਂ ਵਾਂਗ ਹੀ ਲੋਕਾਂ ਦੀਆਂ ਜ਼ਬਾਨਾਂ ਤੇ ਸੀ, ਲੋਕ ਕਥਾ ਰਾਹੀਂ ਲੋਕਾਂ ਤੱਕ ਪੁੱਜ ਰਿਹਾ ਸੀ। ਭਾਵੇਂ ਜਨਮ ਸਾਖੀ ਦਾ ਆਕਾਰ ਸੀ ਪਰ ਉਹ ਕਿਸੇ ਵੀ ਪਾਗਸ਼ਾਲੀ ਦੇ ਹਿੱਸੇ ਆਉਂਦੀ ਸੀ। ਫਿਰ ਵੀ ਦਇਆ ਰਾਮ ਜੀ ਲਈ ਲਾਹੌਰ ਅੰਦਰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਕਾਇਮ ਰੱਖਣ ਹਿੱਤ ਦਿੱਤਾ ਗਿਆ ਮਹਾਨ ਬਲੀਦਾਨ, ਲਾਹੌਰ ਅੰਦਰ ਭਾਈ ਬਿਧੀ ਚੰਦ ਜੀ ਦੇ ਕਰਤੱਵ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੈਂਪ ਲਗਾਣਾ ਨੇ ਨੂਰ ਜਹਾਂ ਦੇ ਦਰਸ਼ਨ ਕਰਕੇ, ਫਿਰ ਜਹਾਂਗੀਰ ਜੇ ਵਹਿਮੀ ਤੇ ਮੁਤਸਬ ਸ਼ਾਹ ਨੂੰ ਉੱਤਰ ਦੇਣਾ ਕਿ ਹਜ਼ੂਰ ਗੁਰੂ ਬਹੁਤ ਹੀ ਖੂਬਸੂਰਤ ਹੈ ਪਰ ਉਸ ਦੀ ਪਾਵਨ ਪਵਿੱਤਰ ਆਤਮਾ ਉਸ ਦੇ ਸ਼ਰੀਰ ਨਾਲੋਂ ਅਧਿਕ ਰੋਸ਼ਨ ਤੇ ਪਾਕ ਹੈ। ਲਾਹੌਰ ਦੇ ਇਤਿਹਾਸ, ਸਤਿਗੁਰ ਜੀ ਦੀਆਂ ਮੇਰਾਂ, ਸਿੱਖਾਂ ਦਾ ਗੁਰੂ ਨਾਲ ਪਿਆਰ, ਸਤਿਗੁਰ ਜੀ ਲਈ ਸਿੱਖਾਂ ਅੰਦਰ ਅਗਾਧ ਸ਼ਰਧਾ ਪਿਆਰ ਤੇ ਫਿਰ ਸਤਿਗੁਰ ਜੀ ਹਿੱਤ ਆਪਾ ਵਾਰ ਕੇ ਵੀ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ, ਸਿੱਖਾਂ ਦੇ ਉਮਾਹਾ ਉਤਸ਼ਾਹ ਤੇ ਦਲੇਰੀ ਜਿਸ ਵਿਚ ਹੰਕਤਾ ਦਾ ਨਾਮ ਵੀ ਨਹੀਂ ਸੀ, ਇਸ ਸਾਰੀ ਹੀ ਕਥਾ ਨੇ ਇੱਕ ਤਰ੍ਹਾਂ ਦਇਆ ਰਾਮ ਜੀ ਨੂੰ ਉਸ ਮਿੱਟੀ ਦਾ ਬਣਾ ਦਿੱਤਾ ਜੋ ਨਾ ਸਿਰਫ ਸਿੱਖੀ ਨਾਲ ਸਦਾ ਲਈ ਜੁੜੀ ਰਹੇ ਸਗੋਂ ਸਿੱਖੀ ਲਈ ਸਭ ਕੁਝ ਕੁਰਬਾਨ ਕਰਕੇ ਵੀ ਆਪਣੇ ਅੰਦਰੋਂ ਸਭ ਦਾ ਭਲਾ ਮਨਾਵੇ। ਬਾਣੀ ਤੇ ਸੇਵਾ ਇਹ ਆਪ ਜੀ ਦਾ ਜੀਵਨ ਆਦਰਸ਼ ਬਣ ਗਿਆ ਸੀ। ਭਾਈ ਸਾਹਿਬ ਦੇ ਮਾਤਾ ਪਿਤਾ ਸਤਿਗੁਰੂ ਜੀ ਤੋਂ ਵਾਰੀ ਵਾਰੀ ਤੇ ਸਦਕੇ ਜਾਂਦੇ ਸਨ। ਉਹ ਹਰ ਤਰ੍ਹਾਂ ਤੇ ਹਰ ਕੀਮਤ ਪਰ ਗੁਰੂ ਪੂਰੀਆਂ ਦਾ ਹਰ ਹੁਕਮ ਮੰਨਣਾ ਹੀ ਪਰਮ ਧਰਮ ਤਸਲੀਮ ਕਰਦੇ ਸਨ। ਇਸੇ ਹੀ ਤਰ੍ਹਾਂ ਦੇ ਵਾਯੂਮੰਡਲ ਅੰਦਰ ਭਾਈ ਦਇਆ ਰਾਮ ਜੀ ਦੀ ਉਮਰ ਉਸ ਸਮੇਂ ਮਸਾਂ 16 ਸਾਲ ਸੀ ਜਦੋਂ ਉਹ 1734 ਸੰਵਤ ਵਿੱਚ ਗੋਲੀਆਂ ਸਮੇਂ ਸਤਿਗੁਰੂ ਜੀ ਦੇ ਦੀਦਾਰ ਹਿੱਤ ਅਨੰਦਪੁਰ ਆਏ ਤੇ ਫਿਰ ਇੱਥੋਂ ਘਰ ਨਹੀਂ ਗਏ। ਅਨੰਦਪੁਰ ਸਾਹਿਬ ਦੀ ਸਾਰੀ ਰਚਨਾ, ਫਿਰ ਛੋਟੇ ਮੋਟੇ ਨਾਦੌਣ ਤੇ ਪਾਉਂਟੇ ਦੀ ਸਾਰੀ ਲੜਾਈ ਉਹਨਾਂ ਦੇ ਤੱਕਦਿਆਂ ਹੋਈ, ਬੀਰ ਬਾਣੀ ਉਚਾਰਨ ਹੋਈ, ਰੋਜ਼ਾਨਾ ਬੀਰਾਂ ਦੇ ਗੀਤ ਤੇ ਉਹਨਾਂ ਦੀ ਮਹਿਮਾ, ਫਿਰ ਰੋਜ਼ ਹੀ ਸ੍ਰੀ ਸਾਹਿਬ ਦੀ ਪੂਜਾ ਤੇ ਭਗਵਤੀ ਰਾਹੀਂ ਦੁਰਗਾ ਦਾ ਰਣ ਜਿੱਤ ਹੋਣਾ, ਐਸੀਆਂ ਪ੍ਰਭਾਵਿਤ ਸਾਖੀਆਂ ਸਨ ਕਿ ਉਹ ਭਾਈ ਦਇਆ ਰਾਮ ਜੀ ਦੇ ਮਨ ਨੂੰ ਉੱਚਾ ਤਕਾ ਤੇ ਅਹਿਲ ਬਣਾਉਂਦਾ ਗਿਆ। ਫਿਰ ਮਰਦਾਂ ਦੀਆਂ ਕਹਾਣੀਆਂ, ਮਹਾਨ ਕਵੀਆਂ ਦੇ ਦੋਸ਼ ਭਰੇ ਤਰਾਣੇ, ਸਤਿਗੁਰ ਜੀ ਦੇ ਕੌਮ ਭਲਾਈ ਤੇ ਕੌਮੀ ਏਕਤਾ ਦੇ ਮਨੁੱਖ ਮਾਤਰ ਦੇ ਭਲੇ ਹੀ ਤਿਆਰੀਆਂ, ਮਲੇਸ਼ੀਆ ਵੱਲੋਂ ਸਿੱਖੀ ਪਰ ਹਮਲੇ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਗਰੋਂ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਚਰਨ ਪੋਲ ਦੇਣ ਤੋਂ ਰੁਕ ਜਾਣਾ, ਇਹ ਸਾਬਤ ਕਰਦਾ ਹੈ ਕਿ ਉਹ ਕੋਈ ਕੌਮ ਨੂੰ ਨਵੀਂ ਰਾਹ ਦਿਖਾਉਣ ਲਈ ਯੋਜਨਾ ਬਣਾ ਰਹੇ ਸਨ। ਸੋ ਵੈਸਾਖੀ ਵਾਲੇ ਦਿਨ 30 ਮਾਰਚ 1699 ਜਦੋਂ ਖਾਲਸਾ ਪੰਥ ਸਜਾਇਆ ਤਦ ਪਹਿਲੀ ਵਿਸਾਖ ਸੰਮਤ 1746 ਬਿਕਰਮੀ ਸੀ। ਇਹ ਭਾਰਤ ਦਾ ਮਹਾਨ ਪਵਿੱਤਰ ਦਿਨ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਨਮ ਦਿਨ ਵੀ ਮੰਨਿਆ ਗਿਆ ਹੈ। ਉਹ ਪਾਵਨ ਪਵਿੱਤਰ ਤੇ ਮਹਾਨ ਆਤਮਾ ਜੋ ਪਹਿਲਾਂ ਹੀ ਸ਼ੁੱਧ ਤੇ ਮਹਾਨ ਹੋ ਚੁੱਕੀਆਂ ਸਨ ਸਾਹਮਣੇ ਆਈਆਂ। ਅਸਲ ਵਿਚ ਤਾਂ ਭਾਈ ਦਇਆ ਰਾਮ ਜੀ ਦੇ ਆਪਣੇ ਹੀ ਬਚਨਾਂ ਅਨੁਸਾਰ, ਸੱਚੇ ਪਾਤਸ਼ਾਹ ਇਹ ਸਿਰ ਤਦੋਂ ਹੀ ਤੇਰਾ ਹੋ ਗਿਆ ਸੀ ਜਦੋਂ ਮੈਂ ਸਿਰ ਨੂੰ ਆਪ ਅੱਗੇ ਵੇਚ ਦਿੱਤਾ ਸੀ। ਮੈਂ ਤਾਂ ਇਹ ਆਪ ਦਾ ਉਧਾਰ ਹੀ ਪੱਲੇ ਬੰਨੀ ਫਿਰਦਾ ਹਾਂ। ਫਿਰ ਜੇਕਰ ਇਹ ਉਧਾਰ ਤੇ ਕਰਜ਼ ਉਤਾਰਨ ਲਈ ਕੋਈ ਦੇਰ ਹੋਈ ਹੈ ਉਸਦੀ ਖਿਮਾ ਮੰਗਦਾ ਹਾਂ। ਮੈਂ ਕੁਝ ਦੇਣ ਨਹੀਂ ਸਗੋਂ ਲੈਣ ਤੇ ਸੌਦਾ ਕਰਨ ਆਇਆ ਹਾਂ ਕਿ ਅੱਜ ਤੋਂ ਇਹ ਸਿਰ ਤੇਰਾ ਹੈ ਤੇ ਮੈਂ ਵੀ ਹੁਣ ਤੇਰਾ ਹੀ ਰੂਪ ਹੋ ਕੇ ਜੀਵਨ ਬਤੀਤ ਕਰਾਂਗਾ। ਇਹ ਵੀ ਸ਼ੁਕਰ ਹੈ ਕਿ ਤੁਸਾਂ ਸਿਰ ਮੰਗ ਕੇ ਲੈ ਲਿਆ ਹੈ, ਵਰਨਾ ਸਾਡੇ ਪਾਸ ਹੋਰ ਹੈ ਹੀ ਕੀ ਜੋ ਹਜ਼ੂਰ ਨੂੰ ਅਰਪਣ ਕਰ ਸਕੀਏ। ਸਭੋ ਤੇਰੀ ਬਖਸ਼ਿਸ਼ ਤੇ ਮਿਹਰ ਕਰਕੇ ਹੀ ਹੈ। ਭਾਈ ਦਇਆ ਸਿੰਘ ਜੀ ਉਹਨਾਂ ਮਹਾਨ ਪਾਵਨ ਗੁਰਮੁਖ ਬ੍ਰਹਮ ਗਿਆਨੀ ਗੁਰਸਿੱਖਾਂ ਦਾ ਮੂਲ ਬਣੇ ਜੋ ਪੰਥ ਨਾਮ ਨਾਲ ਪ੍ਰਸਿੱਧ ਹੈ। ਇਹ ਠੀਕ ਹੈ ਕਿ 5 ਪਰਵਾਨ ਗੁਰੂ ਨਾਨਕ ਮਹਾਰਾਜ ਤੋਂ ਹੀ ਚੱਲੇ ਆਏ ਸਨ। ਭਾਈ ਕਾਨ ਸਿੰਘ ਨਾਭਾ ਦੇ ਮਤ ਅਨੁਸਾਰ ਜੋ ਉਹਨਾਂ ਗੁਰਮਤ ਮਾਰਤੰਡ ਵਿੱਚ ਦਿੱਤਾ ਹੈ, ਹਰ ਇੱਕ ਸਤਿਗੁਰਾਂ ਸਮੇਂ ਹਰ ਸਮੇਂ ਹੀ 5 ਪਰਵਾਨ ਰਹੇ ਤੇ ਸਿੱਖੀ ਦੀ ਸਿਲਾ ਤਾਰ ਇਹਨਾਂ ਪਰ ਸਦਾ ਹੀ ਰਹੀ ਹੈ। ਜੋ ਤਰੀਕਾ ਇਸਤੇਮਾਲ ਕੀਤਾ ਉਹ ਹੋਰ ਕਿਧਰੇ ਨਹੀਂ ਵਰਤਿਆ ਗਿਆ। ਪਹਿਲੇ ਗੁਰਦੇਵ ਗੱਦੀ ਦੇਣ ਸਮੇਂ ਆਪਣੇ ਉੱਤਰ ਅਧਿਕਾਰੀ ਤੇ ਚਾਰੀਆਂ ਦੀ ਚੋਣ ਅਵਸ਼ਯ ਕਰਦੇ ਸਨ, ਪਰ ਇਹ ਗੱਲ ਆਮ ਆਦਮੀ ਦੀ ਸਮਝ ਤੇ ਖਿਆਲ ਤੋਂ ਪਰਲੀ ਸੀ ਕਿ ਇਹ 5 ਦੀ ਨਵੀਂ ਚੋਣ ਹੀ ਹੁਣ ਅੱਗੇ ਲਈ ਸਮੁੱਚੇ पंथ लई गुरुदेव दी जगह स्थापन होना है, जो चोन करन पिछो ही गुरु स्वामी ने प्रगट तौर पर लोकां दे सामने एही गल ले आंदी। सो भाई दया सिंह सतगुरु जी तो उम्र विच भी वडेरे सन, इस करके उन्हां दा सम्मान ते सत्कार दरबारी तौर ते आरंभ हो गया। गुरु की हजूरी अंदर परवान होया कड़ा प्रसाद सदा पहला इना ही पावन पुरखां दे हिस्से आन लगा। इस तरह सिख संगतां विच इह पूजे अते सत्कारे जान लगे। सिख संसार अर्श पर सतगुरु जी दे साहिबजादियां दे नाल इह सम्मान योग बजुर्ग सदा ध्रुवत रोशन तो अटल नामी हन। इह पंज भाई दया राम, भाई धर्म सिंह, भाई हिम्मत सिंह, भाई मोकम सिंह ते भाई साहिब सिंह जी सन। इह तलवार दी तार तो प्रगट हुए सिंह कलगी तार दे अपने हिरदे तो सुरजीत होके खालसा पार्लीमेंट अथवा पंथक प्रचारित बन गए। इह पहला आप गुरुदेव पासों अमृत पान करके सिख तो सिंह बने, फिर कलगीधर पातशाह ने इना तो आप अमृत पान करके नवी परंपरा चालू की थी कि कोई सिख खंडे दी पोल लए बगैर अगे नू सिख नहीं बन सकेगा। सतगुरु जी किसी दी चढ़ाई समय जां शिकार जान समय इना पंजा नू अगली सफ विच रखते सन। इना ने सिर वेच के सिखी दा सौदा गुरुदेव नाल कीता। ओ पंज बने उना दे नेतर, मुंह, सिर ते शरीर सारा ही अमृत दे महान पवित्र चूलिया ने पावन ते शुद्ध बना दिता। संसार दी तवारीख बदल गई जदों किसी पैगंबर ने अपने ही मुरीदां पासों गुरु दीक्षा लेके उना नू अपना गुरु बनाया ते उना दा इतना मान वधाया होवे। वाह वाह गोबिंद सिंह आपे गुर चेला, वाह वाह गोबिंद सिंह आपे गुर चेला। आनंदपुर साहिब ते लोह लंगर दे आत्म ज्ञान दी सारी जिम्मेवारी भाई दया सिंह जी पर रही। हर समय हर ओखी घड़ी गुरुदेव इना तो सलाह लेंदे रहे। उस समय भी जदों सैकड़े नहीं हजारां प्राणी भुख तो तंग आके आनंदपुर नू छड़ के सतगुरां जी तो दूर होए, इह अटल विश्वासी ते दृढ़ता सहित स्तंभ चट्टान वत सतगुरु जी दी सेवा अंदर रहे। लोड़े दी भुख, सामान दी थुड़ ते शरीरक कष्ट किसी भी समय उना दे राह दा रोड़ा नहीं बन सके। इह कारण सी कि हर गुरमत्ता ते हर सलाह मशवरे समय ओ सतगुरु जी दे निकटवर्ती समझे जांदे सन। उना दी हर राय सोची समझी, दूरदृष्ट भरपूर ते सदा ही इक सुचजी राय हुंदी सी। इसे ही करके उना नू आत्म देश दे वासी भी कहा जा सकता है। असल ओह आत्म ज्ञान अते शब्द सुरत ते उस महान मार्ग दे पूरे पांदी सन जिथे आपा रह ही नहीं जांदा, जिथे सुरत इक रस टिकाओ ते दुख सुख तो परे होके केवल मात्र कर्म लई कर्म ते असलो निर्लेप ते नह कर्म होके रहंदी है। सतगुरु जी ने आग्या देके पंज प्यारिया पासों भाई दया सिंह जी दी जत्थेदारी हेठ लखा सिंह नू अमृत पान करके जहाज चढ़ाया ते नाल सत स्वरूप ते आत्म देश ते पांदी बन के सत दा मार्ग दर्शाया। सतगुरां जी दे समय सोडी कुल दे बड़े परिवार आनंदपुर आके वस गए सन। उना विच्चों कई बहुत करनी ते कमाई वाले सन, कई ता समझदे सन के असी गुरु अंश हां, असा किसे नू की गुरु तारण करना है, काफी दूर दूर रहंदे सन, पर सच दे पांदी अजे जींदे सन। जिन्ना विच्चों बाबा सोभा सिंह जी सन, जिन्हां ने कलगीधर स्वामी जी नूं बेनती कीती कि मेहर करके मैनूं गुरमंत्र ते गुरु दीक्षा दिओ। सतगुरु जी ने फरमाया, असां अपनी पूरन गुरु सत्ता गुरु पंथ नूं दे दित्ती है, अग्गे तो पंथ समर्थ ते पूरन रूप विच पूरन गुरु है। जात अभिमान ते कुल अभिमान हुण मुक गए हन, जो हुण परवान पंच प्यारियां पासों नीवा होके पंज चूलियां ग्रहण नहीं करेगा, ओह निगुरा ही रहेगा। सो तुसी पाई दया सिंह जी नू बेनती करो ते ओही तुहानू गुरु वाला बना के फिर पावन आत्मा जोत दी जगमग करदी ज्योति तक पुजन दे साधन भी प्रवान करनगे। मैं गुरु कर दी कोई सोजी ज्ञान जुगती ते साधन बाकी नहीं रखे जो गुरु पंथ नू ना दिते होन। सो तुहानू हर ओ पदार्थ ते ज्ञान ध्यान जो तुसा मैथों प्राप्त करना सी भाई दया सिंह जी पासों प्राप्त कर सकते हो। भाई दया सिंह जी ने जिथे दे अभिमान दे दे अभ्यास छड़ के सिर गुरु नू वेचिया है उथे उना गुरु मन अनुसार शब्द सुरत राही आत्म देश दसम द्वार ते परम सुन अस्थान अंदर वास करके गुरु कर दे शब्द सुरत दिया अगाध आनंद मई टिकाणिया दी महान सोजी भी हासिल कीती है। सो आत्म आनंद दे इस सरोवर अंदर इशनान करन हित तुसी भी उना पास जावो। भाई दया सिंह जी पंज प्यारियां समेत साड़ी ओ पावन गंगा दी तार हन जिस अंदर इशनान करके हर प्राणी मातर पावन ते पवित्र होके मुकत पद नू प्राप्त करेगा। इस पिछों गुरु अंश बाबा सोभा सिंह सतगुरु जी दी आग्या अनुसार अते नीवे होके अमृत दी दात ते सिमरन दी पिख्या लैन हित भाई दया सिंह जी पास गए। उना पासों अमृत दी दात प्राप्त कीती ते फिर सिमरन दी बख्शिश करन लई किया। भाई साहिब दी मेहर करके एक लंबी लड़ी नू जन्म देन दा कारण बनया। अकाली लहर तो पहला यह रिवाज सी कि लोग अमृत देन हार पंजा प्यारियां दा बहुत सत्कार करदे सन। उन्हां दी पूजा हुंदी सी निहंग सिंघां विच ते निर्मले संतां विच तां अमृत दे नाम दी दात देण वाला गुरुआं वांग ही पूजिया जांदा है। इह गल इक अमर सच्चाई रखदी है कि जिस किस्म दे सिंघां पासों अमृत पान करो उदा असर हर एक पर पावे ना होवे पर सत्संगी शुद्ध हिरदे ते अभिलाषी जिज्ञासु पर अवश्य ही हुंदा है। सो पंज प्यारे ते गुरु मंत्र बख्श के गुरु नाल जोड़न हार उस समय गुरु दा रूप ही हुंदे हन जिना पासों ओही सिख्या ते ज्ञान मिलदा है जो सतगुरां जी ने देना है। सो बाबा सोभा सिंह पूरन गुरु मर्यादा अनुसार भाई दया सिंह जी नू गुरु रूप जान के उना दा सत्कार ते सेवा कर दे रहे। भाई साहिब ने जिथे उना प्रति सिमरन दिया पेचीदा ते उचिया मंजलां दा हार प्रदान कीता है उथे आत्म ज्ञान दे के सत चित आनंद स्वरूप विच शक्ति भी बख्शी है ते एह गुरु नानक दा अमर ते अतोल ज्ञान भंडार उना नू सौंपिया कि ओ लोकां प्रति वंडन ता कदे नहीं मुक सकदा ते ना ही कदे थुड़ सकदा है। सोडी साहिबजादियां अंदर ए गल आम मशहूर है कि बाबा सोभा सिंह दी जीवन पर एक मर्यादा ते बंधन सी कि आप 2 बजे सुबह उठ के सिमरन लई नदी किनारे जाके जुड़दे सन ते दिने आप जी दे घरों हर दुखी लई अरदास हुंदी सी। इस करके ओ मसीहा मशहूर सन। ए परंपरा श्री मान संत संपूर्ण सिंह जी तक चलदी रही जिथों बीमार नू दोवें ही चीजां मिलदियां सन मानसिक तौर पर शांति देण हित हिरदे दी बीमारी दा इलाज नाम राही शरीर नू अरोग रख के हस्ट पुष्ट रख के ही स्वच्छ ते पवित्र आत्मा नू अंत उज्जल बनाया जा सकता है। अरोग शरीर अंदर महान आत्मावां महान कर्तव्यां दा पालन करन नू समर्थ हो सकदियां हन। बाबा सोभा सिंह जी दियां दवाईयां माहौल दे हर सिख नू अपने वल प्रेरणा देंदी सन। इना करके ही लोग भाई दया सिंह जिही महान ते करणी भरपूर शख्सियत नू याद करदे सन। ए आम मशहूर हो गया कि बाबा दया सिंह जी अम दी थां अम ही लगा के गए हन अम दी थां अम ही लगा के गए हन। आनंदपुर दा त्याग। आनंदपुर दी आखरी लड़ाई समय शाही सेना जो सतगुर दे कथन अनुसार मुलखियां तो वखरी 10 लख सी आनंदपुर दी गड़ी जो लखां बेसहारे लोकां दा सहारा ते नीतरियां दी धिर सी आखर चौतरफे तो नाकाबंदी ने खुराक ते समान बंद होण कारण हजारां ही लोक सतगुरु जी दी आग्या ना मन के भुख दे मारे होए सतगुरां दा साथ छड गए। भाई दया सिंह जी ने पंचायती तौर ते जत्थेबंदियां दे नाते ते धार्मिक नाते समझाया पर पेट दी भुख दे मारे व्याकुल होए सिखां ने सतगुरां जी दा साथ छड दिता। पर भुख तकलीफ भला उना लोकां पर की असर कर सकती सी जिन्हों ने अपना आप ही गुरुदेव दे हवाले कर दिता ते आप कोहल घुमा के गुरुदेव दी आग्या विच मुर्दा होके मुरीद बन के जीवन बतीत कर रहे सन। ए असलो जीवन दा मनोरथ ही जीवन नू देश धर्म ते सतगुरां दी आग्या विच सफलता सहित बतीत करन लई लगाना धर्म समझदे सन। सो जेकर होर कोई नाल ना रहंदा तद ही सतगुरु जी दे एह अनिन सेवक कदे भी पिछा ना दिखांदे ते ना ही कदे कमजोरी दिखांदे। सो सतगुरां दी सेवा विच एक निष्काम सेवक वांग सेवा करदे होए ही इन्हां ने आनंदपुर दी गड़ी छड़क देण दा मता आखर सतगुरु जी नूं दित्ता। फिर सिरसा नदी पार करके चमकौर दी कच्ची हवेली जिस दे दर दे पाड़े बंद करके एक तरह कच्ची गड़ी वांग बना दिता सी तेरे अंदर 40 सिंह ते 2 होर साहिबजादा समेत आप नाल ही सन। जेकर गुरुदेव दी आग्या हुंदी तद ही मर जीवड़े कदे भी शहीदी तो मुंह ना मोड़दे, पर जदों सारा दिन लड़दियां लंघ गया ते दोवें साहिबजादे भाई अजीत सिंह जी ते भाई जुजार सिंह जी शहीदियां पा गए, तद सतगुरां ने दूसरे दिन आप ही धर्म युद्ध अंदर शहीदी पाण दा फैसला सुनाया। सारिया ने बेनतियां कीतियां पर सतगुरु जी ने कहा हुण रण विच जूझ मरना ही धर्म ते जीवन लक्ष्य है, इस दी पूर्ति ही सफल जीवन दियां निशानियां हन। एह केवल अकाल दी आग्या है तत जरूर पूरी होवेगी अते कीते प्रण दी पूर्णता भी। एह फैसला इतना अचानक ते भयानक सी कि चौही पासी सुन्न छा गई, कोई डरदा मारिया साह नहीं कढ़दा सी। हर किसी दे सामे इको सोच सी कि नवे साजे ते सज्जे अल्लड़ गुरु पंथ दा की बनेगा। ਇਹ ਚਿੰਤਾ ਸਭ ਨੇ ਸੁਜਾਨ ਪੁਰਖ ਬਾਬਾ ਦਇਆ ਸਿੰਘ ਜੀ ਅੱਗੇ ਰੱਖੀ। ਸੋ ਆਪ ਨੇ ਝਟੀ ਫੈਸਲਾ ਕਰ ਲਿਆ ਇਹ ਨਹੀਂ ਹੋ ਸਕਦਾ ਕਿ ਗੁਰਦੇਵ ਸ਼ਹੀਦੀ ਪਾਉਣ, ਉਹਨਾਂ ਨੂੰ ਰੋਕਿਆ ਜਾ ਸਕਦਾ ਹੈ। ਸੋ ਭਾਈ ਦਇਆ ਸਿੰਘ ਜੀ ਨੇ 5 ਪਿਆਰੇ ਇਕੱਠੇ ਕੀਤੇ। ਇਹ ਇਸ ਤਰ੍ਹਾਂ ਸਨ, ਨੰਬਰ 1 ਭਾਈ ਦਇਆ ਸਿੰਘ ਜੀ, ਨੰਬਰ 2 ਭਾਈ ਧਰਮ ਸਿੰਘ ਜੀ, ਨੰਬਰ 3 ਭਾਈ ਮਾਨ ਸਿੰਘ ਜੀ, ਨੰਬਰ 4 ਭਾਈ ਸੰਗਤ ਸਿੰਘ ਜੀ, ਨੰਬਰ 5 ਭਾਈ ਸੰਤ ਸਿੰਘ ਜੀ। ਇਨ੍ਹਾਂ ਪੰਜਾਂ ਦੀ ਸੰਗਤ ਨੇ ਸਤਿਗੁਰਾਂ ਪਾਸ ਜਾ ਕੇ ਇਹ ਬੇਨਤੀ ਕੀਤੀ ਕਿ ਉਹ ਸ਼ਹੀਦੀ ਪਾਉਣ ਦਾ ਖਿਆਲ ਛੱਡ ਦੇਣ, ਪਰ ਸਤਿਗੁਰਾਂ ਨੇ ਜਲਾਲ ਵਿੱਚ ਆ ਕੇ ਕਿਹਾ ਭਾਈ ਤੁਸੀਂ ਮੇਰੇ ਗੁਰੂ ਹੋ ਕਿ ਸਿੱਖ ਹੋ, ਭਾਈ ਤੁਸੀਂ ਮੇਰੇ ਗੁਰੂ ਹੋ ਕਿ ਸਿੱਖ ਹੋ ਜੋ ਮੇਰੀ ਆਗਿਆ ਤੇ ਹੁਕਮ ਨਹੀਂ ਮੰਨਦੇ। ਇਹ ਸੁਣ ਕੇ ਭਾਈ ਦਇਆ ਸਿੰਘ ਜੀ ਨੇ ਕਿਹਾ ਗੁਰਦੇਵ ਅਸੀਂ ਇੱਕ ਇੱਕ ਕਰਕੇ ਆਪ ਜੀ ਦੇ ਸੇਵਕ ਪੁੱਤਰ ਤੇ ਸਿੱਖ ਹਾਂ, ਮਿਲ ਕੇ ਗੁਰੂ ਪੰਥ ਜੋ ਆਪ ਜੀ ਦਾ ਗੁਰੂ ਹੈ ਜੋ ਕਿ ਆਪ ਜੀ ਨੇ ਖੁਦ ਹੀ ਫਰਮਾਇਆ ਹੈ, ਹੁਣ ਬੇਨਤੀ ਨਹੀਂ ਗੁਰੂ ਪੰਥ ਇਹ ਆਗਿਆ ਕਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਅੱਜ ਸ਼ਹੀਦੀ ਨਹੀਂ ਪਾਵੇਗਾ ਤੇ ਉਹ ਜਿਸ ਤਰ੍ਹਾਂ ਵੀ ਹੋਵੇ ਕਿਲੇ ਚੋਂ ਨਿਕਲ ਕੇ ਹਰ ਯਤਨ ਕਰਕੇ ਮਾਲਵੇ ਅੰਦਰ ਪੁੱਜ ਕੇ ਫਿਰ ਪੰਥਕ ਸ਼ਕਤੀ ਨੂੰ ਜੋੜੇ ਤੇ ਜਦੋਂ ਵੀ ਸਮਾਂ ਮਿਲੇ ਫਿਰ ਸ਼ਾਹੀ ਸੈਨਾ ਨਾਲ ਲੋਹਾ ਲਵੇ, ਇਸ ਕਰਕੇ ਪੰਥ ਚੜ੍ਹਦੀਆਂ ਕਲਾ ਵਿੱਚ ਹੋਵੇ। ਸਤਿਗੁਰੂ ਜੀ ਨੇ ਭਾਈ ਦਇਆ ਸਿੰਘ ਜੀ ਤੇ ਬਾਕੀ ਪਿਆਰਿਆਂ ਨੂੰ ਸਤਿਕਾਰਿਆ ਤੇ ਫਰਮਾਇਆ ਵਾਹਿਗੁਰੂ ਜੀ ਦਾ ਸ਼ੁਕਰ ਹੈ ਕਿ ਹੁਣ ਪੰਥ ਸਮਰੱਥ ਹੋ ਗਿਆ ਹੈ ਤੇ ਉਹ ਮੈਨੂੰ ਵੀ ਆਗਿਆ ਦੇ ਸਕਦਾ ਹੈ, ਅਸਾਂ ਪੰਥ ਨੂੰ ਬਹੁਤ ਅੱਗੇ ਤੇ ਉੱਚੇ ਲੈ ਜਾਣਾ ਹੈ। ਇਸ ਨੂੰ ਦ੍ਰਿੜ ਵਿਸ਼ਵਾਸੀ ਆਤਮ ਗਿਆਨੀ ਤਿਆਗੀ ਤੇ ਤਪੀ ਸਿੰਘਾਂ ਦੀ ਅਗਵਾਈ ਦੀ ਲੋੜ ਹੈ। ਸੋ ਸਤਿਗੁਰੂ ਜੀ ਨੇ ਜਿਨ੍ਹਾਂ ਸਿੰਘਾਂ ਨੂੰ ਨਾਲ ਲੈ ਕੇ ਬਾਹਰ ਨਿਕਲਣ ਦਾ ਫੈਸਲਾ ਕੀਤਾ ਉਹ ਸਾਹਿਬ ਭਾਈ ਦਇਆ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਹੀ ਸਨ। ਗੜੀ ਛੱਡਣ ਤੋਂ ਪਹਿਲਾਂ ਸਤਿਗੁਰਾਂ ਨੇ ਪੰਥ ਨੂੰ ਗੁਰਗੱਦੀ ਬਖਸ਼ੀ ਤੇ 5 ਪੈਸੇ ਅੱਗੇ ਰੱਖ ਕੇ ਪਰਕਰਮਾ ਕਰਕੇ ਪੂਰਨ ਗੁਰੂ ਰੀਤ ਅਨੁਸਾਰ ਗੁਰਤਾਂ ਦੀਆਂ ਸਮੂਹ ਸ਼ਕਤੀਆਂ ਸਤਿਗੁਰਾਂ ਜੀ ਨੇ ਅੱਗੇ ਤੋਂ ਖਾਲਸੇ ਪੰਥ ਨੂੰ ਸੌਂਪ ਕੇ ਇਹ ਐਲਾਨ ਕਰ ਦਿੱਤਾ ਕਿ ਮੈਂ ਹਰ ਸਮੇਂ ਪੰਥ ਅੰਦਰ ਸਮੂਹ ਸ਼ਕਤੀਆਂ ਸਹਿਤ ਰਹਾਂਗਾ, ਜੋ ਵੀ ਪੰਥ ਵਿੱਚੋਂ ਮੇਰੀ ਖੋਜ ਕਰੇਗਾ ਉਹ ਹਰ ਸਮੇਂ ਹੀ ਮੈਨੂੰ ਭਾਲ ਸਕੇਗਾ, ਬਾਹਰੋਂ ਕਿਧਰੋਂ ਲੱਭਣ ਦੀ ਲੋੜ ਨਹੀਂ, ਗੁਰੂ ਖਾਲਸਾ ਸਰਬ ਕਲਾ ਸਮਰੱਥ। ਭਾਈ ਦਇਆ ਸਿੰਘ ਜੀ ਨੂੰ ਗੁਰਦੇਵ ਨੇ ਤਾਰਿਆਂ ਦੀ ਸੇਧ ਭਰੀ ਅੱਗੇ ਜਾ ਕੇ ਫੌਜਾਂ ਤੋਂ ਪਰੇਰੇ ਫਿਰ ਮਿਲਣ ਦੀ ਆਗਿਆ ਕਰਕੇ ਇਕੱਲੇ ਹੀ ਇਹ ਕਹਿ ਕੇ ਬਾਹਰ ਨਿਕਲੇ ਸਨ ਕਿ ਹਿੰਦੂਆਂ ਦਾ ਪੀਰ ਜਾ ਰਿਹਾ ਹੈ। ਇਸ ਨਾਲ ਫੌਜਾਂ ਅੰਦਰ ਕਾਫੀ ਗੜਬੜੀ ਪੈ ਗਈ ਤੇ ਕਈ ਫੌਜੀ ਆਪਸ ਵਿੱਚ ਹੀ ਭਿੜ ਗਏ। ਕਾਫੀ ਦੇਰ ਪਿੱਛੋਂ ਇਹ ਸੰਭਲੇ, ਦਿਨ ਚੜੇ ਉਹਨਾਂ ਉੱਚੀ ਜਗ੍ਹਾ ਚੜ ਕੇ ਭਾਈ ਸੰਗਤ ਸਿੰਘ ਜੀ ਨੂੰ ਜਿਗਾ ਕਲਗੀ ਸਮੇਤ ਡਿੱਠਾ तद रात दी गल कुड़ी जान के फिर युद्ध अंदर जुड़ गए। जदों सारे ही सिंह एक एक करके शहीदियां पा गए ते मुगलां दे फौजी अंदर वड़े, तद सियाणियां ते सरकारी सुहियां ने एक गल मनणो इनकार कर दिता कि शहीदी होए सिंघां विच सतगुरु भी सन। सो एक फिर सतगुरां जी दी खोज अंदर निकले। माछी वाले जाके सतगुरु जी नूं भाई दया सिंह जी ते भाई मान सिंह जी मिले सन। इस तरह नीले वस्त्रां समेत उच्च दा पीर बन के पलंग पर सतगुरां नूं बिठा के अगे लै जाण दी स्कीम भी भाई दया सिंह जी ने ही कड्डी सी। गन्नी खां ते नबी खां पठान जो सतगुरु नाल घोड़ियां दा व्यापार करदे सन, पर सच ने इन्हां पर ए असर पाया कि ए मुसलमान शाही फौज विरुद्ध लड़ रहे ते उन्हां दे सब तों वड्डे दुश्मन गुरु गोबिंद सिंह जी नूं मंजे पर बिठा के खतरनाक जगह तों सतगुरां नूं लखी जंगल तक पुजा आए। खदराणे दी टाप पर हुई लड़ाई समय जदों कि माझे दे सरदारां ने पाटी गंढ लई ते शहीदियां पा के सतगुरु दा प्यार खरीदिया, ਉਹ ਭਾਈ ਦਇਆ ਸਿੰਘ ਜੀ ਹੀ ਸਨ ਜਿਨ੍ਹਾਂ ਨੂੰ ਸਤਿਗੁਰੂ ਨੇ ਕਿਹਾ ਸੀ, ਭਾਈ ਦਇਆ ਸਿੰਘ ਚਲੋ ਚਲ ਕੇ ਤੱਕੀਏ, ਉਹ ਅਰਸ਼ਾਂ ਤੋਂ ਉਤਰੇ ਕਿਹੜੇ ਦੇਵ ਲੋਕ ਦੇ ਵਸਨੀਕ ਹਨ, ਸਾਡੀ ਬਗੈਰ ਦੱਸੇ ਪੁੱਛੇ ਹੀ ਇਮਦਾਦ ਨੂੰ ਆਏ ਤੇ ਸਫਲਤਾ ਨੇ ਉਹਨਾਂ ਦੇ ਪੈਰ ਚੁੰਮੇ ਹਨ, 40 ਮੁਕਤਿਆਂ ਨੂੰ ਵਰਦਾਨ ਵੀ ਇਹਨਾਂ ਦੇ ਸਾਹਮਣੇ ਹੀ ਦਿੱਤੇ ਗਏ ਸਨ। ਦੀਨੇ ਕਾਂਗੜ ਪੁੱਜ ਕੇ ਸਤਿਗੁਰਾਂ ਨੇ ਜਫਰਨਾਮਾ ਲਿਖਿਆ ਜਿਸ ਦਾ ਅਰਥ ਹੈ ਕਿ ਫਤਿਹ ਦੀ ਚਿੱਠੀ। इस पत्रिका दी इतिहासिक ते सियासी महानता सी। इस चिट्ठी नूं औरंगजेब तक पुजा के ही सतगुरु पंजाब सरहंद ते होर सूबियां वल्लों सिखी ते सतगुरां नाल होए धक्के बेइंसाफी ते फिर अपने विश्वास दी दृढ़ता अकाल पुरख वाहेगुरु अंदर दृढ़ ते अटल विश्वास नूं उस दे भरोसे पर ही आप साफ जाहर कर दिता सी के की होया मेरे चार बच्चे शहीद हो गए हन, चंगाड़े बुझ गए पर ज्वालामुखी पहाड़ पाओ आप दी हस्ती अजे कायम है, आप नू ना कोई राज लोड़िंदा है ते ना ही कोई होर इच्छा ही है, ओ ता सत धर्म ते इक अकाल, अकाल दी पूजा ते उस दी महंदा नू ही सामे रखदे हन, बेदीन बेईमान ते कुफर नू मुड्डो पुटना धर्म समझदे हन। फिर जेकर तेरियां खुदा दियां कसमां झूठियां हन तद तेरे ते तेरे धर्म पर अगे तो कौन भरोसा करेगा। सो यह लम्मी फारसी दी महान कविता लिख के यह फतेहनामा ही सतगुरां ने भाई दया सिंह जी दी राही औरंगजेब नूं दक्खण भेजिया। यह निरपहि निरवैर ते अकाल दा आत्म दर सी। आप मंजिलां तय करके औरंगाबाद दक्खण विखे औरंगजेब शहनशाह हिंद नूं मिले ते मिलनों पहला पाही संतोख सिंह जी दे कथन अनुसार आपने गज के फतेह बुलाई जिस दा बिरद औरंगजेब पर भारी असर पिया। एह चिट्ठी पढ़दियां ही औरंगजेब ने एक पत्रिका पंजाब दिल्ली ते होर सूबियां नूं रवाना कीती कि गुरु गोबिंद सिंह जी पर कोई बंदिश नहीं है, ओ जिथे चाहण रह सकदे हन, ओ जिथे जाना चाहण जाण, उन्हां नूं कोई तकलीफ ना दित्ती जावे। नाल ही औरंगजेब ने भाई दया सिंह जी दी राही सतगुरु नूं आप मिलण दी ख्वाहिश प्रगट कीती, पर सतगुरु दक्खण अंदर जाके मराठियां दी मिट रही ते कमजोर हो रही शाह विरुद्ध बगावत नूं फिर मुड़ सुरजीत करना चाहुंदे सन, इस लई आप दक्खण वल नूं तुर पए। दक्खण नूं जांदिया राह अंदर ही औरंगजेब दी मौत दी खबर मिली ते आजम ने जो पिछों तखत पर बैठ के बहादुर शाह बन गया ए बेनती कर कली, सतगुरु मेरी मदद करन तद मैं उन्हां दियां सारियां तकलीफां दूर कर देवांगा। सतगुरां ने दिल्ली तो बाहर ही आगरे दे राह विच्चों दोहां शाही फौजां विच बहादुर शाह दी इमदाद कीती ते जिस करके बहादुर शाह जित गया। उसने तखत पर बैठ के अगले लंबे प्रोग्राम बनाए ते दक्खण दा फतूर कुछ होर ठंडा करन हित ओ दिल्ली तो चल पिया। सतगुरु जी ने अपने महल माता सुंदरी जी भाई दया सिंह जी दे घरों बीबी ते उन्हां दे इको एक साहिबजादे नूं दिल्ली ही माता जी दी सेवा लई छड़ दिता। ਭਾਈ ਸਾਹਿਬ ਸਤਿਗੁਰਾਂ ਦੇ ਨਾਲ ਹੀ ਨਾਦੇੜ ਪੁੱਜੇ ਸਨ। ਰਾਹ ਦੀਆਂ ਮੁਸ਼ਕਲਾਂ, ਪਰਦੇਸ਼ ਦੀਆਂ ਔਕੜਾਂ ਤੇ ਵੇਲੇ ਕੁਵੇਲੇ ਦੀਆਂ ਮਾੜੀਆਂ ਖੁਰਾਕਾਂ, ਫਿਰ ਪਹਿਲਾਂ ਲੜਾਈਆਂ, ਅੰਦਰ ਇੱਕ ਲੰਬੇ ਘੋਲ ਤੇ ਭਾਈ ਦਇਆ ਸਿੰਘ ਜੀ ਦਾ ਜੀਵਨ ਇੱਕਦਮ ਥੋਥਾ ਤੇ ਕਮਜ਼ੋਰ ਬਣਾ ਦਿੱਤਾ। ਸੋ ਜਦੋਂ ਸਤਿਗੁਰਾਂ ਨੇ ਲਛਮਣ ਦਾਸ ਬੈਰਾਗੀ ਦਾ ਮੋਰਚਾ ਸਰ ਕਰਕੇ ਇਸ ਦੀ ਵਿਗੜੀ ਬਣਾ ਕੇ ਇਸ ਨੂੰ ਸੱਚ ਧਰਮ ਦੇ ਰਾਹ ਪਾਇਆ, ਤਦ ਭਾਈ ਦਇਆ ਸਿੰਘ ਜੀ ਨਾਲ ਹੀ ਸਨ। ਇਹ ਸਿੱਖ ਬਣਿਆ ਤੇ ਗੁਰੂ ਜੀ ਦੀ ਜੈ, ਗੁਰੂ ਜੀ ਦੀ ਜੈ ਦੇ ਨਾਰੇ ਮਾਰਦਾ ਹੋਇਆ ਅੰਤ ਸ਼ਹੀਦੀ ਨੂੰ ਪ੍ਰਾਪਤ ਹੋਇਆ। ਪਰ ਇਸਨੇ ਸਤਿਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਤੇ ਹੋਰ ਜਰਵਾਣੀਆਂ ਦੇ ਸਿਰ ਹਦਵਾਣੀਆਂ ਵਰਤ ਬੰਨੇ ਸਨ। ਬੰਦਾ ਸਿੰਘ ਦਾ ਨਾਂ ਸੁਣ ਕੇ ਮੁਗਲ ਸੋਨਾ ਤੇ ਖਾਣਾ ਪੀਣਾ ਭੁੱਲ ਜਾਂਦੇ ਸਨ। ਉਹ ਮੁਗਲ ਹਾਕਮਾਂ ਲਈ ਮੌਤ ਦਾ ਸੰਦੇਸ਼ ਸੀ। ਦੂਸਰੀ ਵਾਰੀ ਦੱਖਣ ਭਾਈ ਸਾਹਿਬ ਜੀ ਦੇ ਰਾਸ ਨਾ ਆਇਆ, ਪਰ ਆਪ ਜੀ ਰੋਜ਼ਾਨਾ ਹੀ ਸੁਬਹਾ 2 ਵਜੇ ਉੱਠ ਕੇ ਇਸ਼ਨਾਨ ਕਰ ਸ਼ਬਦ ਸੁਰਤ ਰਾਹੀਂ ਦਸਮ ਦੁਆਰ ਜਾਂਦੇ ਤੇ ਮਨ ਦੀ ਡੋਰ ਹੱਥ ਲੈ ਕੇ ਆਤਮ ਦੇਸ਼ ਦੀਆਂ ਮਹਾਨ ਆਕਾਸ਼ ਦੀਆਂ ਉਡਾਰੀਆਂ ਕਦੇ ਨਾ ਰੁਕੀਆਂ। ਸੋ ਉਹਨਾਂ ਅੰਦਰ ਹੀ ਇਹ ਲਿਵ ਤਾਰ ਜੋੜੀ ਬੈਠੇ, ਅਚਾਨਕ ਹੀ ਸਤਿਗੁਰੂ ਜੀ ਦੇ ਹੱਥਾਂ ਵਿੱਚ 11 ਅਸੂ 1765 ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਮਾਧੀ ਸਥਿਤ ਹੋ ਕੇ ਆਤਮ ਦੇਸ਼ ਨੂੰ ਉਡਾਰੀ ਮਾਰ ਗਏ। ਭਾਈ ਦਇਆ ਸਿੰਘ ਜੀ ਜਨਮ ਤੋਂ ਆਖਰ ਦਮ ਤੱਕ ਇੱਕ ਟਕ ਅਨਿੰਦ ਤੇ ਮਹਾਨ ਗੁਰਮੁਖ ਮਹਾਂਪੁਰਖ ਹੋਏ ਸਨ। ਇਨ੍ਹਾਂ ਪਰ ਸਤਿਗੁਰਾਂ ਦੀ ਹਰ ਮਿਹਰ ਸੀ। ਇਹ ਕੋਈ ਘੱਟ ਮਾਣ ਦੀ ਗੱਲ ਨਹੀਂ ਸੀ ਕਿ ਗੁਰੂ ਜੀ ਨੇ ਉਹਨਾਂ ਦੀ ਹਰ ਕੜੀ, ਜੋ ਜਿਸ ਦਿਨ ਤੋਂ ਉਹ ਆਪ ਪਾਸ ਆਏ, ਹਰ ਸਮੇਂ ਆਪਣੇ ਨਾਲ ਤੇ ਹਰ ਸਲਾਹ ਮਸ਼ਵਰੇ ਤੇ ਗੁਰਮਤੇ ਸਮੇਂ ਉਹਨਾਂ ਦੀ ਸਲਾਹ ਲੈਣੀ ਜ਼ਰੂਰੀ ਸਮਝੀ। ਫਿਰ ਜਦੋਂ ਉਹ ਇਸ ਸੰਸਾਰ ਤੋਂ ਜਾਣ ਲੱਗੇ, ਤਦ ਵੀ ਸਤਿਗੁਰਾਂ ਨੇ ਫਰਮਾਇਆ ਸੀ, ਭਾਈ ਦਇਆ ਸਿੰਘ ਪਰਦੇਸ਼ ਅੰਦਰ ਇਕੱਲੇ ਹੀ ਛੱਡ ਕੇ ਚੱਲ ਪਏ ਹੋ। ਅੱਛਾ, ਚਲੋ, ਸਾਡੇ ਪਿਆਰੇ ਨੂੰ ਕਹਿਣਾ, ਉਹ ਜੋ ਵੀ ਕਰੇ, ਸਾਨੂੰ ਉਸ ਦੀ ਰਜ਼ਾ ਅੰਦਰ ਹਰ ਸਮੇਂ ਅੰਦਰ ਹੀ ਰਹਿਣਾ ਹੈ। ਅਸਾਂ ਪਿਆਰ ਪਾ ਕੇ ਪਿੱਛੇ ਨਹੀਂ ਮੁੜਨਾ। ਇਸ ਤਰ੍ਹਾਂ ਭਾਈ ਦਇਆ ਸਿੰਘ ਮਹਾਨ ਕਾਲਣਾ ਕਾਲ ਤੇ ਸਾਧਨਾ ਕਰਕੇ ਆਪਾ ਵਾਰ ਕੇ ਗੁਰੂ ਆਧਾਰਤ ਤੇ ਗੁਰੂ ਪ੍ਰਾਇਣ ਹੋ ਕੇ ਫਿਰ ਜੋਤ ਅੰਦਰ ਇੱਕ ਮਿਕ ਹੋ ਕੇ ਹਰ ਸਵਾਸ ਨਿਭਾਇਆ ਤੇ ਆਖਰੀ ਦਮਾਂ ਤੱਕ ਉਸ ਪਰੰਪਰਾ ਅੰਦਰ ਕੋਈ ਫਰਕ ਨਹੀਂ ਪਿਆ। ਭਾਈ ਸਾਹਿਬ ਇੱਕ ਮਹਾਨ ਤਪੀ, ਪੂਰਨ ਯੋਗੀ, ਮਹਾਨ ਲੋਕ ਸੇਵਕ ਤੇ ਪ੍ਰਜਾਤੰਤਰਵਾਦ ਦੇ ਮਹਾਨ ਸਤੰਭ ਸਨ। ਉਹ ਮਨੁੱਖ ਮਾਤਰ ਦੀ ਏਕਤਾ ਤੇ ਮਨੁੱਖ ਮਾਤਰ ਦੀ ਭਲਾਈ ਹਿੱਤ ਲੜਨਾ ਹੀ ਧਰਮ ਸਮਝਦੇ ਸਨ। ਇਹ ਸਵਾਸ ਸਿਮਰਨ ਤੇ ਹਰ ਕੜੀ ਫਰਜ਼ ਦੀ ਪੂਰਨਤਾ ਹਿੱਤ ਯੁੱਧ ਕਰਦੇ ਰਹੇ ਤੇ ਉਸੇ ਅੰਦਰ ਆਪਾ ਵਾਰ ਗਏ। ਉਹਨਾਂ ਦੇ ਪ੍ਰਤਾਪ ਕਰਕੇ ਹੀ ਸਿੱਖ ਪੰਥ ਵਿੱਚ ਮਹਾਨ ਸੰਪਰਦਾਇ ਨੇ ਜਨਮ ਲਿਆ।